ओंकार सतनाम करता पुरख निर्भो निरवैर अकाल मूरत अजोनी सैभं गुरुप्रसाद हर अमृत वेले वत्ते का बीजिया भगत खाए खर्च रहे निखुटे ना अमृत वेला सच नाम वड़े आई विचार। धन गुरु ग्रंथ साहब जी महाराज की बाणी ने अमृत वेले की अपनी एक महानता अपने बोलों विच अपने शब्दों विच दर्शाई है। दरअसल देखा जाए प्रकृति ने जो साढ़े शरीर की यह सिरजना की है इस विच रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देता है। झड़ रहे ने पत्ते और चल रही ने हवावां डोल दियां हुई शाखां अपना शिंगार बदल रही ने उदास दिखाई दे रही नगन दिखाई दे रही ने ये शाखां दरख्तां दियां। हो बहु मनुख ते मन की प्रकृति भी कुछ इस तरह ही जो है देखने को मिलती है। जर्रा जर्रा पत्ता पत्ता खिड़िया होया है। मौसमी बहार है। धरती ने मानो बड़ा सुंदर श्रृंगार किया है। किधरे पीले रंग का किधरे गुलाबी रंग का किधरे चिट्टे रंग का इतने सुंदर श्रृंगारमयी वस्त्र धरती का चप्पा चप्पा सुहावना हो जाता है। ये मौसमी बहार मनुख दे मन दे उत्ते भी अपना एक खास असर पाता है। गर्मी की रुत आ गई है। मन की हालत कुछ और हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है। सानू कपड़े बदलने पैंदे ने मोटे कपड़े गर्म कपड़े लभने पैंदे ने और गर्मी मजबूर कर देती है गर्म कपड़िया नूं एक पासे करन ते। हू बहु जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनूं समा कहिंदे ने वक्त कहिंदे ने इसका भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात का जो चौथा पैर है अगर मनुख समय से वाकई रात दे पहले पैर दे अंत होंदे आउंदियां सौ गया तो शरीर दी नींद रात दे चौथे पैर दे आरंभ होंदियां संपूर्ण हो जांदी है। अखां खुल जांदियां। एक गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौ गया नियम पूर्वक तो प्रकृति जगा देंदी है। असी देखते हां प्रकृति पंछियों नूं जगा देंदी है पशुओं नूं जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदियां चिड़िया पंछी पशु करीबन करीबन सो जाते हैं। रात का चौथा पैर आरंभ होया है। चहचहांदे हुए पंछी उठ बैठते ने गऊं उठ बैठदियां ने बछड़े बोलन लग पैंदे ने गऊं दे। सारे का सारा पशु जगत समय तो प्रभावित है। वक्त सुलांदा है वक्त जगा देंदा है। मनुख ने अपनी नींद नूं प्राकृतिक नहीं रहन दिता और किधरे किधरे अपने जागरण नूं भी प्राकृतिक नहीं रहन दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर होंदा गया ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਉਣਾ ਹੀ ਪਏਗਾ, ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ ਔਰ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੀ ਪਏਗਾ। ਤਾਂ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ, ਹਰ ਵਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ, ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼, ਉਹਨਾਂ ਦੀ ਪਕੜ ਵਿੱਚ ਆਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ, ਬਹੁਤ ਸਹਾਇਕ ਹੈ, ਮਦਦ ਕਰਦਾ ਹੈ। ਕਹਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤਾਂ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ। ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ, ਭਾਰ ਹਲਕਾ ਆਉਂਦਾ ਹੈ, ਆਲਸ ਮੱਧਮ ਆਉਂਦਾ ਹੈ, ਇਹ ਜਾਗ ਪੈਂਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ, ਮਨ ਭਜਨ ਵੀ ਚਾਹੁੰਦਾ ਹੈ। ਇਹ ਸਮਾਂ ਕਹਿੰਦੇ ਨੇ ਸੌ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸਵੇਰ ਦਾ। ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਹੈ, ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋਂ ਰੁੱਤ ਹੋਏ। ਇੱਕ ਤੇ ਬੀਜ ਠੀਕ ਹੋਵੇ, ਮੁਕੰਮਲ ਹੋਵੇ, ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ। ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ, ਉਹ ਪ੍ਰਫੁੱਲਤ ਵੀ ਨਹੀਂ ਆਉਂਦਾ, ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ। ਤੋ ਇਹ ਜੋ ਰਾਤ ਦਾ ਚੌਥਾ ਪੈਰ ਹੈ, ਇਸ ਨੂੰ ਸਾਡੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ, ਬ੍ਰਹਮ ਦੇ ਚਿੰਤਨ ਦਾ ਸਮਾਂ ਹੈ, ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਆਖਿਆ, ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਇਸ ਨੂੰ ਇਸਲਾਮ ਦੇ ਮਹਾਨ ਬਾਣੀ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾਹ, ਅੱਲਾ ਦੀ ਸੁਬਾਹ, ਅੱਲਾ ਦੀ ਸਵੇਰ, ਉਹ ਸੁਬਾਹ ਜੋ ਸੁਭਾਵਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ। ਥੋੜ੍ਹੀ ਜਿਹਾ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗਰਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ, ਬਹੁਤ ਮਦਦ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਮ। ਅੰਤਿਸ਼ਕਰਨ ਦੀ ਧਰਤੀ ਦੇ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੱਡਦਾ ਹੈ, ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ, ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ। ਇਸ ਸਮੇਂ ਜੋ ਜਾਗੇ ਹੈ ਔਰ ਇਸ ਸਮੇਂ ਜੋ ਬੰਦਗੀ ਵਿੱਚ ਲੀਨ ਹੋਇਆ, ਦੁਨੀਆ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ, ਅਵਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨੇ ਖਾਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਇੱਕੋ ਹੀ ਆਰਜ਼ੂ ਰਹਿ ਗਈ ਹੈ, ਹੇ ਗੁਰਦੇਵ ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ। ਉਹ ਕਦਮ ਬੜੇ ਪਾਵਨ ਨੇ, ਉਹ ਚਾਲ ਬਲੀ ਮਹਾਨ ਹੈ। ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ਼, ਦਰਅਸਲ ਪਰਮਾਤਮਾ ਦੀ ਚਾਲ ਹੈ, ਇਹ ਪਰਮਾਤਮਾ ਦੀ ਤਰਫ਼ ਚੱਲਣਾ ਹੈ ਔਰ ਇਹ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜ੍ਹੀ ਜਿਹਾ ਵੀ ਜਿਸ ਕਿਸੇ ਦੇ ਅੰਦਰ ਜਾਗਰਤੀ ਪੈਦਾ ਹੋਈ ਹੈ, ਉਸਨੇ ਇੱਕ ਗੱਲ ਸਮਝ ਲਈ ਹੈ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ, ਮਾਨੋ ਉਹਦੀ ਨੀਂਦ ਹਰਾਮ ਹੈ, ਉਹ ਹਰਾਮ ਸੋਇਆ ਹੈ। ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਨ ਏ ਸ਼ੌਕ ਗੋਇਆ ਹਰਾਮ ਕਰਦਨ ਆਈਂਦਾ ਖੁਆਬ ਏ ਸੁਬਾਹ। ਥੋੜ੍ਹੀ ਜਿਹਾ ਵੀ ਬੇਦਾਰੀ ਜਾਗਰਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ, ਉਸ ਮਨੁੱਖ ਨੇ ਆਈਂਦਾ ਦੇ ਵਾਸਤੇ ਅੰਮ੍ਰਿਤ ਵੇਲੇ ਦਾ ਸੋਹਣਾ ਮਨ ਨੂੰ ਹਰਾਮ ਕਰ ਛੱਡਦਾ ਹੈ, ਭਾਵ ਨਹੀਂ ਸੌਂਦਾ। ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ, ਉਸ ਸਮੇਂ ਤੋਂ ਲਾਭ ਉਠਾਉਂਦਾ ਹੈ। ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ। ਆਪ ਕਹਿੰਦੇ ਨੇ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਹੇ ਪਰਿਪੂਰਨ ਪ੍ਰਮਾਤਮਾ, ਮਨ ਦੀ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਾਖੁਨ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਨੱਕ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਸਮੁੱਚੇ ਸਰੀਰ ਦੇ ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਣ ਮੇਰੇ ਸਰੀਰ ਦੇ। ਮੇਰੀ ਇਹ ਚਾਹਤ, ਮੇਰੀ ਇਹ ਮੰਗ, ਫਿਰ ਇਹਨਾਂ ਟੁਕੜਿਆਂ ਨੂੰ ਕੀ ਕਰੀਏ? ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ, ਉੱਥੇ ਨਿਛਾਵਰ ਕਰੋ। ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ, ਕੀ ਕਰੀਏ? ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ, ਬਚੀਆਂ ਰਹਿਣ ਜੋ ਹੱਡੀਆਂ ਉਹਨਾਂ ਨੂੰ ਪੀ ਦੇਣਾ। ਫਿਰ ਪਵਨ ਰਾਣੀ ਦੇ ਚਰਨਾਂ 'ਚ ਬੇਨਤੀ ਕਰਨੀ, ਜੋਦੜੀ ਕਰਨੀ, ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ। ਆਪ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ। ਤੋ ਪਵਨ ਉਡਾ ਕੇ ਲੈ ਜਾਏ, ਆਖਰ ਪਵਨ ਹਰ ਵਕਤ ਤੇ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ, ਕਿਧਰੇ ਨਾ ਕਿਧਰੇ ਤੇ ਸੁੱਟੇਗੀ। ਤੋ ਭਾਈ ਜੀ ਕਹਿੰਦੇ, ਹਾਂ ਇਹ ਸੁੱਟੇ, ਪਰ ਕਿੱਥੇ ਸੁੱਟੇ? ਜਤ ਕਥ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਏ। ਜਿੱਧਰ ਕਿਧਰੇ ਕਿਸੇ ਵੀ ਸ਼ਹਿਰ ਵਿੱਚ, ਕਿਸੇ ਵੀ ਕਸਬੇ 'ਚ, ਕਿਸੇ ਵੀ ਥਾਂ 'ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ, ਪਵਨ ਰਾਣੀ ਨੂੰ ਕਹਿਣਾ, ਮੇਰੀ ਮਾਂਸ ਦੀ ਖਾਕ ਅਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਵਿੱਚ ਵਿਛਾਵੇ, ਉਸਦੇ ਰਸਤੇ ਵਿੱਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਏ, ਤਹੇ ਪਦ ਪਾਵਕਤ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹੇ ਪਤਤ ਉਧਾਰੀਏ। ਇਹ ਪਰਿਪੂਰਨ ਪ੍ਰਮਾਤਮਾ, ਇਸ ਤਰੀਕੇ ਨਾਲ ਮੈਂ ਪਤਤ ਦਾ ਵੀ ਉਧਾਰ ਹੋ ਜਾਏਗਾ। ਦਰਅਸਲ ਅੰਮ੍ਰਿਤ ਵੇਲੇ ਗੁਰੂ ਦੀ ਦਿਸ਼ਾ ਔਰ ਜਾਣ ਵਾਲੇ ਮਨੁੱਖ ਦੇ ਕਦਮ ਅਤਿਅੰਤ ਪਾਵਨ ਨੇ, ਮਹਾਨ ਹੈ। ਚਾਹ ਨਾਲ, ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ, ਜੁੜ ਕੇ ਕੀਰਤਨ ਸੁਣ ਰਿਹਾ ਜਾਂ ਬੈਠ ਕੇ ਵਾਹਿਗੁਰੂ ਮੰਤ ਦਾ ਜਪ ਕਰ ਰਿਹਾ, ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ, ਬੇਸ਼ਕੀਮਤ ਹੈ ਔਰ ਬੇਮਿਸਾਲ ਹੈ। ਆਪ ਕਹਿੰਦੇ ਨੇ, ਚਰਨੋਂ ਦੁੱਖ ਹੋਏ ਸੁਰਸਰੀ, ਤਜ ਬੈਕੁੰਡ ਜਗਤ ਵਿੱਚ ਆਈ। ਸੁਰਸਰੀ ਗੰਗਾ, ਮਿੱਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ, ਵਿਸ਼ਨੂੰ ਦੇ ਚਰਨਾਂ ਦਾ ਜਲ ਹੈ, ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ। ਐਸਾ ਸਾਡੇ ਦੇਸ਼ ਵਿੱਚ ਪ੍ਰਚਲਨ ਹੈ ਇਸ ਮਿੱਥ ਦਾ। ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ 'ਤੇ ਡੋਲਿਆ ਬ੍ਰਹਮੇ ਨੇ, ਇਹ ਜਲ ਆਣ ਕੇ ਗਿਰਿਆ ਸ਼ੰਕਰ ਦੀਆਂ ਜਟਾਵਾਂ 'ਚ ਔਰ ਉਸਦੇ 'ਚੋਂ ਇਹ ਨਿਕਲੀ ਗੰਗਾ ਦੀ ਧਾਰ। ठीक, जैसे गंगोत्री बहुत उच्ची एक चोटी, जद निकल दी है धारा छोटियां छोटियां जी लग दिया ने, वाकई जैसे शंकर दियां जटावां, और उना दे चों टपक दा होया ए बूंद बूंद गंगा दा जल। खैर इस मिथ नू जो रूप देता है भाई साहब भाई गुरदास जी ने, वो काबले सुनी दे। चरणों दुख होए सुरसरी, तज बैकुंठ जगत विच आई, 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने। एक घट 1000 जो 12 मास दरिया बगदे ने। भाई जी कहने 999 नदियां दे चों गंगा सिरमौर है, उसके जल की अपनी खूबी है। हर नदी का जल अलग अलग है, हर थां की वायु अलग अलग है, हर जगह रेत के जर्रे अलग तासीर रखते हैं। यही कारण है कि जब कभी किसी का कोई रोग औषधियां नाल ठीक ना होवे तो पुराने हकीम कह दिता करते सन, पानी बदल ले, हवा बदल ले, टिकाणा बदल ले। और ऐसा देखण विच आया है वाकई टिकाणे दे बदलदियां आब हवा दे बदलदियां वो तंदुरुस्त होया है, वो ठीक होया है। हवा किसी शरीर लई अमृतमई हो सकती है, जल किसी शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन, हकीम सन, शरीर शास्त्री सन, उन्हां दी रसना तो निकले ते अमृत है। ये ते शरीर लई लाभकारी है। दरअसल आत्म चिंतन करन लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है। ते शरीर नू स्वस्थ रखण विच गंगा दा जल वाकई अमृत दा ही काम करदा सी, एक महान औषधि दा काम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उहनां दी तासीर भी लैके आउंदी है। जद इस दा कोई पान करदा इस जल दा तो शरीर नवा नरोआ हुंदा है, शरीर दे इस जल का अमृतमई प्रभाव पैंदा है। एक गल वखरी है, उस जमाने च कहा गया सी इस दे कपड़ा निचोड़ना और थुक सुटना महापाप है, जबकि अब बड़े बड़े शहरां दे गटर इस गंगा दे च पै रहने, महापाप व्यापक पद्धर ते हो रहा है, महान गुनाह व्यापक पद्धर ते हो रहा है। अमृतमई जल नू किसे हद तक विष बनाया जा रहा है। मनुख ने जैसे अपना जीवन विष बना लिया है, ये अमृतमई हवा नू अमृतमई जल नू थां थां ते विष बनाने दे जो है टुलिया होया है। किधरे दी हवा खराब की थी और किधरे नदी नालियां दे जल दे प्रवाह नू इसने खराब किया है, गंदा किया है, मलिन किया। खैर ये एक अलग विषय है, ये जल अमृतमई है। इस वास्ते भाई साहब भाई गुरदास जी कहंदे ने 999 नदियां दे चों गंगा सिरमौर है, 900 नदी 99 68 तीरथ अंग समाई। 68 तीरथ इसके किनारे ते बने हुए, देव प्रयाग, रुद्र प्रयाग, करण प्रयाग, ऋषिकेश, हरिद्वार, बनारस, प्रयागराज का संगम इत्यादि छोटे वड्डे तीरथ इसके तट ते बने हुए। तीर्थां दी शोभा ही बनी हुई है, तीर्थ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश देच लगे रहंदे ने। तो भाई जी कहने 68 तीर्थ गंगा दे तट ते बने हुए ने, 68 तीर्थ अंग समाई। तेहलो की परवान है महादेव लै शीश चढ़ाई। इसकी महिमा तीन लोगों दे छे। और शिव जी ने इसनु अपने मस्तक दे थां दित्ती। देवी देव सरेवड़े जय जय कार बड़ी बड़ियाई। बड़ी महिमा है, बड़ी उपमा है। देवी देवते तक उपासना करदे ने, नमस्कार करदे ने। जद वगदा होया इतना अमृतमई जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख देईए गंदा नहीं होंदा, बदबूदार नहीं होंदा, वो अपनी असलियत गवांदा नहीं। ऐसी एक औषधि है, जैसे जैसे पुराना होंदा जाए उहदे च नवीनता निखार आंदा जांदा है। तो वाकई ये जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख लख बैकुंठ नाथ लेवलाई। एक गंगा नहीं लखा, और एक ब्रह्मे दे करमंडल दा जल नहीं लखा ब्रह्मन है करमंडल दा जल जो ब्रह्मे दे हाथ विच होवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मिया दे करमंडलां दा जल। सन गंगा बैकुंठ लख लख बैकुंठ नाथ लेवलाई। साधु धूर न पुजनी साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहिंदे उस दे कदमां तों लखां गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहिंदी है, जन के चरण तीरथ कोट गंगा। ऐसा जो पुरुष है उहदे चरणां दी जिहड़ी धूड़ है मानो करोड़ां गंगा दा इशनान है। उसका आत्म चिंतन अमृत वेले दा चरण जिथे रखेगा रेत दे सरिया नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया है तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन ले रूहे जमीन बेच, उस तो ज्यादा खुशकिस्मत लभना भी औखा है। वो महान खुशकिस्मत मनुख है। धन गुरु नानक देव जी महाराज का फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, वह समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय है, ईश्वर नाल जुड़न दा समय है। इस समय नूं तू ईश्वर दे ही अर्पण कर, प्रभु दे अर्पण कर। ये समा अपने कोल ना रखें, सुता ना रह जाएं, उठ उस समय। और ये उठना एक बंदगी है, उठना एक इबादत है। यही कारण है कह दिता गया ये सुबह सुबह अल्लाह दी है, ये सुबह ये सवेर ये महूरत ब्रह्म है, ये समा अमृत वेला है, अमृत दी बरखा हो रही है। दरअसल कहिंदे ने उस समय माया सुत्ती पई होंदी है। माया दे सुते रहने तो मुराद ए है, अक्सर लोग सुते पए ने, तो दुनिया जे सुत्ती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने ਆਰਥਿਕ ਆਉਂਦੇ ਨੇ, ਰਾਜਨੈਤਿਕ ਆਉਂਦੇ ਨੇ, ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ। ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ। ਨਵੇਂ ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ, ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਨਾਮ ਜੁੜਨ ਦੇ ਵਿੱਚ ਬਾਧਾ ਖੜੀ ਕਰ ਦਿੰਦੀਆਂ ਨੇ। ਤੋ ਜਗਤ ਤੇ ਸੁੱਤਾ ਪਿਆ, ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ। ਇਹ ਮਨੁੱਖ ਤੋਂ ਉੱਠ ਬੈਠ, ਆਪਣੇ ਅੰਦਰੋਂ ਅਧਿਆਤਮਿਕ ਤਰੰਗਾਂ ਪੈਦਾ ਕਰ, ਤਾਂ ਕਿ ਪਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਹੈ ਉਹਦਾ ਤੂੰ ਪਾਤਰ ਬਣ ਸਕੇ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੂੰ ਕਰ। ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ, ਪਰ ਉਹ ਤਰੰਗਾਂ ਉਸ ਵਿਚਾਰ ਨੂੰ ਗਹਿਰਾ ਨਹੀਂ ਜਾਣ ਦੇਣਗੀਆਂ ਜੋ ਚਾਰੋਂ ਪਾਸੇ ਫੈਲੀਆਂ ਹੋਈਆਂ ਨੇ। ਰਾਤ ਨੂੰ ਸਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤੇ ਸਰੀਰ ਦੀ ਚੇਤਨਾ, ਸਰੀਰ ਦੀ ਸ਼ਕਤੀ ਸਾਰੀ ਸੁਕੜ ਰਹੀ ਹੈ, ਮੁਸ਼ਕਿਲ ਹੈ। ਉਸ ਸਮੇਂ ਤੂੰ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕੇ। ਇਹ ਸਮਾਂ, ਇਹ ਵਕਤ ਮਦਦ ਕਰਦਾ ਹੈ। ਜੈਸੇ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ, ਪਰ ਇੱਕ ਨੇ ਸਿਰ ਦੇ ਉੱਤੇ ਇੱਕ ਮਨ ਦਾ ਵਜ਼ਨ ਰੱਖਿਆ ਹੋਇਆ ਹੈ, ਤਾਂ ਕਠਿਨ ਹੋਵੇਗਾ ਉਸਨੂੰ ਜੋ ਹੈ ਚੜ੍ਹਨਾ। ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ, ਦਿਲ ਦਿਮਾਗ ਤੇ ਕੋਈ ਬੋਝ ਨਹੀਂ ਆਉਂਦਾ। ਉਹ ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ